ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਬਾਕੀ ਗੁਣਾਂ ਦੇ ਨਾਲ ਨਾਲ ਸੱਚ ਕਿਹਾ ਗਿਆ ਹੈ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪਰ ਨਾਲ ਹੀ ਸੱਚ ਤੋਂ ਉੱਪਰ ਸੱਚ ਆਚਾਰ ਨੂੰ ਵਡਿਆਇਆ ਗਿਆ ਹੈ। ਇਹ ਆਚਾਰ ਕੀ ਹੈ, ਕਿਵੇਂ ਬਣਦਾ ਹੈ, ਕਿਵੇਂ ਬਦਲਦਾ ਹੈ ਅਤੇ ਸੱਚ ਆਚਾਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਇਹ ਹੈ ਸਾਡਾ ਅੱਜ ਦੇ ਗੁਰਬਾਣੀ ਵਿਚਾਰ ਦਾ ਵਿਸ਼ਾ, ਲੇਖ ਨੰਬਰ 11। ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਸਾਡੇ ਮਨ ਵਿੱਚ ਪਹਿਲਾਂ ਖਿਆਲ ਉਪਜਦੇ ਹਨ ਅਤੇ ਉਹ ਖਿਆਲ ਕਿਰਿਆ ਜਾਂ ਕਰਮ ਵਿੱਚ ਪ੍ਰਗਟ ਹੁੰਦੇ ਹਨ। ਜੇ ਖਿਆਲ ਅਤੇ ਕਰਮਾਂ ਨੂੰ ਮੁੜ ਮੁੜ ਕੇ ਦੁਹਰਾਇਆ ਜਾਏ, ਉਹਨਾਂ ਦਾ ਅਭਿਆਸ ਕੀਤਾ ਜਾਏ, ਤਾਂ ਉਹ ਸਾਡਾ ਸੁਭਾਅ ਜਾਂ ਆਦਤ ਬਣ ਜਾਂਦੀ ਹੈ, ਸਾਡੀ ਹੈਬਿਟ ਬਣ ਜਾਂਦੀ ਹੈ। ਜਦ ਖਿਆਲ ਆਦਤ ਵਿੱਚ ਬਦਲ ਜਾਏ ਤਾਂ ਉਹ ਆਦਤ ਹੀ ਸਾਡੇ ਸਾਰੇ ਕਰਮਾਂ ਵਿੱਚ ਆਪ ਮੁਹਾਰੇ ਪ੍ਰਗਟ ਹੁੰਦੀ ਰਹਿੰਦੀ ਹੈ। ਇਹ ਆਦਤ ਜਾਂ ਸੁਭਾਅ ਸਹਿਜੇ ਸਹਿਜੇ ਇੰਨੇ ਸ਼ਕਤੀਸ਼ਾਲੀ ਹੋ ਜਾਂਦੇ ਹਨ ਕਿ ਸਾਡਾ ਤਨ, ਮਨ, ਬੁੱਧੀ ਇਸ ਆਦਤ ਦੀ ਚੰਗਿਆਈ ਬੁਰਿਆਈ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਉਸ ਤੋਂ ਛੁਟਕਾਰਾ ਨਹੀਂ ਪਾ ਸਕਦੇ। ਇਸ ਤਰ੍ਹਾਂ ਇਨਸਾਨ ਆਪਣੀ ਬਣਾਈ ਹੋਈ ਆਦਤ ਜਾਂ ਸੁਭਾਅ ਦਾ ਗੁਲਾਮ ਬਣ ਜਾਂਦਾ ਹੈ, ਜਿਵੇਂ ਅਸੀਂ ਸ਼ਰਾਬੀ ਜਾਂ ਹੋਰ ਅਮਲੀਆਂ ਨੂੰ ਦੇਖਦੇ ਹਾਂ। ਇੱਥੇ ਹੀ ਬਸ ਨਹੀਂ, ਜੇਕਰ ਇਹਨਾਂ ਆਦਤਾਂ ਜਾਂ ਇਸ ਸੁਭਾਅ ਦਾ ਲੰਮੇ ਸਮੇਂ ਤੱਕ ਅਭਿਆਸ ਹੁੰਦਾ ਰਹੇ ਤਾਂ ਇਹ ਸਾਡੇ ਅੰਤਸ਼ਕਰਨ ਵਿੱਚ ਉਤਰ ਜਾਂਦੀਆਂ ਹਨ। ਇਉਂ ਅੰਤਸ਼ਕਰਨ ਵਿੱਚ ਉਤਰੇ ਇਕੱਠੇ ਹੋਏ ਹੋਏ ਖਿਆਲਾਂ ਦਾ ਸਾਡੇ ਤਨ, ਮਨ ਅਤੇ ਬੁੱਧੀ ਉੱਤੇ ਇੰਨਾ ਡੂੰਘਾ ਅਸਰ ਹੁੰਦਾ ਹੈ ਕਿ ਅਸੀਂ ਇਹਨਾਂ ਦੀ ਗੁਲਾਮੀ ਵਿੱਚ ਜਕੜੇ ਜਾਂਦੇ ਹਾਂ। ਇਸ ਤਰ੍ਹਾਂ ਖਿਆਲਾਂ ਜਾਂ ਕਰਮਾਂ ਦੇ ਲਗਾਤਾਰ ਅਭਿਆਸ ਕਰਨ ਨਾਲ ਸਾਡੇ ਅੰਦਰ ਇਹਨਾਂ ਖਿਆਲਾਂ ਦੀ ਰੰਗਤ ਪਹਿਲਾਂ ਧੱਸ ਜਾਂਦੀ ਹੈ, ਫਿਰ ਵੱਸ ਜਾਂਦੀ ਹੈ ਅਤੇ ਸਹਿਜੇ ਸਹਿਜੇ ਇਹ ਰਸ ਜਾਂਦੀ ਹੈ ਅਤੇ ਜੀਵ ਅੰਤ ਨੂੰ ਉਸੇ ਦਾ ਸਰੂਪ ਬਣ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਅਫੀਮ ਦੇ ਅਮਲੀ ਨੂੰ ਦੇਖੀਏ, ਉਹ ਪਹਿਲਾਂ ਕਦੇ ਕਦੇ ਅਫੀਮ ਖਾਣੀ ਸ਼ੁਰੂ ਕਰਦਾ ਹੈ, ਫਿਰ ਇਹ ਉਹਦੀ ਆਦਤ ਬਣ ਜਾਂਦੀ ਹੈ, ਕੁਝ ਸਮਾਂ ਪਾ ਕੇ ਉਹ ਅਮਲੀ ਬਣ ਜਾਂਦਾ ਹੈ ਅਤੇ ਇਹਦੇ ਔਗਣਾਂ ਤੋਂ ਜਾਣੂ ਹੁੰਦਾ ਹੋਇਆ ਵੀ ਉਹ ਇਹਦੀ ਗੁਲਾਮੀ ਤੋਂ ਛੁਟਕਾਰਾ ਨਹੀਂ ਪਾ ਸਕਦਾ। ਦੇਖਿਆ ਗਿਆ ਹੈ ਕਿ ਸਾਰੀ ਉਮਰ ਅਫੀਮ ਖਾਂਦਿਆਂ ਖਾਂਦਿਆਂ ਉਹਦਾ ਅਸਰ ਅਮਲੀ ਦੇ ਰਗੋ ਰੇਸ਼ੇ ਵਿੱਚ ਇੰਨਾ ਡੂੰਘਾ ਉੱਤਰ ਕੇ ਰਸ ਜਾਂਦਾ ਹੈ, ਸਮਾ ਜਾਂਦਾ ਹੈ ਕਿ ਉਹ ਅਮਲੀ ਸਮੁੱਚੇ ਤੌਰ 'ਤੇ ਅਫੀਮ ਦਾ ਅੰਤਰੀਵ ਸਰੂਪ ਬਣ ਜਾਂਦਾ ਹੈ। ਫਿਰ ਜਦੋਂ ਅਸੀਂ ਉਹਨੂੰ ਦੇਖਦੇ ਹਾਂ, ਉਹਦੇ ਜੀਵਨ ਦੇ ਹਰ ਪਹਿਲੂ, ਯਾਨੀ ਉਹਦੇ ਖਿਆਲ, ਉਹਦੇ ਬੋਲ, ਉਹਦੀ ਤੱਕਣੀ, ਸੋਚਣੀ, ਹਰਕਤਾਂ, ਅਦਾ, ਵਿਵਹਾਰ, ਉਹਦੇ ਵਰਤਾਵੇ, ਸਭ ਵਿੱਚ ਅਫੀਮ ਦੀ ਝਲਕ ਹੀ ਦਿਖਾਈ ਦਿੰਦੀ ਹੈ। ਐਸੇ ਜੀਵਨ ਦੇ ਤੁਰ ਅੰਤਸ਼ਕਰਨ ਵਿੱਚੋਂ ਆਪਣੇ ਆਪ ਮੁਹਾਰੇ ਫੁੱਟ ਕੇ ਨਿਕਲੀ ਹੋਈ ਹਵਾੜ ਨੂੰ ਹੀ ਆਚਾਰ ਕਿਹਾ ਜਾਂਦਾ ਹੈ। ਪਿਛਲੀ ਵਿਚਾਰ ਤੋਂ ਇਹ ਸਿੱਧ ਹੋਇਆ ਕਿ ਆਚਾਰ ਜਾਂ ਕਰੈਕਟਰ ਇਹ ਸਾਡੇ ਆਪਣੇ ਹੀ ਖਿਆਲਾਂ, ਆਪਣੇ ਕਰਮਾਂ, ਆਪਣੀਆਂ ਆਦਤਾਂ ਦੇ ਲੰਬੇ ਅਭਿਆਸ ਦਾ ਸਮੁੱਚਾ ਨਤੀਜਾ ਹੈ। ਸਾਡੇ ਚੰਗੇ ਜਾਂ ਮਾੜੇ ਹੋਣ ਦਾ ਕਾਰਨ ਪਹਿਲਾਂ ਤਾਂ ਸਾਡੇ ਪਿਛਲੇ ਸੰਸਕਾਰ ਜਿਹੜੇ ਅਸੀਂ ਜਨਮ ਤੋਂ ਲੈ ਕੇ ਆਏ ਹਾਂ, ਫਿਰ ਅਜੋਕਾ ਵਾਤਾਵਰਣ ਜਿਹਦੇ ਵਿੱਚ ਅਸੀਂ ਰਹਿੰਦੇ ਹਾਂ ਅਤੇ ਸਾਡੀ ਸੰਗਤ ਹੁੰਦੇ ਹਨ। ਸਾਡਾ ਆਚਾਰ ਕਿਵੇਂ ਬਣਦਾ ਹੈ? ਸਾਡੇ ਪਿਛਲੇ ਸੰਸਕਾਰ, ਅਜੋਕਾ ਵਾਤਾਵਰਣ ਅਤੇ ਸਾਡੀ ਸੰਗਤ ਉੱਤੇ ਆਧਾਰਿਤ ਹੈ। ਇਹਨਾਂ ਦੇ ਅਸਰ ਅਧੀਨ ਸਾਡੇ ਖਿਆਲ, ਸਾਡੇ ਕਰਮ, ਸਾਡੀਆਂ ਆਦਤਾਂ, ਸਾਡਾ ਸੁਭਾਅ ਅਤੇ ਆਚਾਰ ਜਾਂ ਸ਼ਖਸੀਅਤ ਬਣਦੀ ਹੈ। ਜਿਵੇਂ ਕਿ ਭਿੰਨ ਭਿੰਨ ਬੀਜਾਂ ਤੋਂ ਉਪਜੇ ਬੂਟਿਆਂ ਦੀਆਂ ਟਾਹਣੀਆਂ, ਪੱਤੇ, ਫਲ, ਰਸ, ਰੰਗ, ਸੁਗੰਧੀ, ਹਰ ਇੱਕ ਉਹਦੇ ਬੀਜ ਦੀ ਅੰਦਰਲੀ ਸ਼ਖਸੀਅਤ ਦੀ ਰੰਗਤ ਜਾਂ ਉਹਦੀ ਕਿਸਮ 'ਤੇ ਨਿਰਭਰ ਕਰਦਾ ਹੈ। ਇਸ ਤਰ੍ਹਾਂ ਸਾਡਾ ਆਚਾਰ ਕਿਹੜੇ ਕਾਰਨਾਂ ਦੁਆਰਾ ਬਣਦਾ ਹੈ? ਪਹਿਲਾਂ ਸਾਡੇ ਜਨਮ ਦੇ ਪਿਛਲੇ ਸੰਸਕਾਰ, ਫਿਰ ਇਸ ਜਨਮ ਦੀ ਸੰਗਤ ਦਾ ਅਸਰ, ਫਿਰ ਬਾਹਰਲੇ ਅਸਰਾਂ ਦੇ ਗ੍ਰਹਿਣ ਕਰਨ ਦੀ ਸਾਡੀ ਸ਼ਕਤੀ। ਕਿਉਂਕਿ ਸੰਗਤ ਤਾਂ ਅਸੀਂ ਸਾਰੇ ਹੀ ਕਰਦੇ ਹਾਂ, ਲੇਕਿਨ ਚੰਗੀ ਜਾਂ ਮਾੜੀ ਸੰਗਤ ਨੂੰ ਅਸੀਂ ਕਿਵੇਂ ਗ੍ਰਹਿਣ ਕਰਦੇ ਹਾਂ ਉਹਦੇ ਉੱਤੇ ਸਾਡਾ ਆਚਾਰ ਨਿਰਭਰ ਕਰਦਾ ਹੈ। ਇਹਨਾਂ ਤੋਂ ਉਪਜੇ ਖਿਆਲਾਂ ਜਾਂ ਕਰਮਾਂ ਦੇ ਅਭਿਆਸ ਦੇ ਸਮੁੱਚੇ ਨਤੀਜੇ ਵਿੱਚੋਂ ਨਿਕਲੀ ਸੁਗੰਧੀ ਜਾਂ ਹਵਾੜ ਨੂੰ ਸਾਡਾ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਪਿਛਲੇ ਜਨਮ ਦੇ ਸੰਸਕਾਰ ਇਹ ਸਾਡੇ ਵੱਸ ਤੋਂ ਬਾਹਰ ਹਨ, ਪਰ ਇਸ ਜਨਮ ਦੇ ਕਾਰਨਾਂ ਨੂੰ ਸਹੀ ਸੇਧ ਦੇਣੀ ਸਾਡੇ ਵੱਸ ਵਿੱਚ ਹੈ, ਕਿਉਂਕਿ ਸਾਰੀਆਂ ਜੂਨਾਂ ਵਿੱਚੋਂ ਸਿਰਫ ਇਨਸਾਨ ਨੂੰ ਵਾਹਿਗੁਰੂ ਜੀ ਨੇ ਕਰਮ ਕਰਨ ਦੀ ਆਜ਼ਾਦੀ ਦਿੱਤੀ ਹੈ। ਸੋ ਜਿਵੇਂ ਨਿਰਮਲ ਪਾਣੀ ਵਿੱਚ ਭਿੰਨ ਭਿੰਨ ਕਿਸਮਾਂ ਦੇ ਰੰਗਤ ਦੀਆਂ ਚੀਜ਼ਾਂ ਪਾਈ ਜਾਓ ਤਾਂ ਉਹ ਪਾਣੀ ਇਹਨਾਂ ਚੀਜ਼ਾਂ ਦੀ ਰੰਗਤ ਲੈਂਦਾ ਹੋਇਆ ਇੱਕ ਮਿਲਗੋਬਾ ਘੋਲ ਜਿਹਾ ਬਣਦਾ ਜਾਏਗਾ। ਹਰ ਚੀਜ਼ ਦੀ ਮਿਲਾਵਟ ਨਾਲ ਉਹਦੀ ਪਹਿਲੀ ਰੰਗਤ, ਉਹਦੇ ਸਵਾਦ, ਉਹਦੀ ਬਨਾਵਟ ਵਿੱਚ ਤਬਦੀਲੀ ਹੁੰਦੀ ਜਾਏਗੀ। ਇਸ ਤਰ੍ਹਾਂ ਉਸ ਘੋਲ ਦੀ ਸ਼ਖਸੀਅਤ ਨਾਲੋ ਨਾਲ ਬਦਲਦੀ ਜਾਂਦੀ ਹੈ। ਸਾਡੇ ਜੀਵਨ ਦੇ ਪਿਛਲੇ ਸੰਸਕਾਰਾਂ ਦੇ ਘੋਲ ਵਿੱਚ ਜਿਹੜਾ ਅਸੀਂ ਲੈ ਕੇ ਆਏ ਹਾਂ ਉਹਦੇ ਵਿੱਚ ਅਸੀਂ ਇਸ ਜਨਮ ਦੇ ਖਿਆਲਾਂ, ਆਪਣੇ ਕਰਮਾਂ ਦੇ ਨਾਲ ਖਿੰਨ ਖਿੰਨ ਪਲ ਪਲ ਜੀਵਨ ਘੋਲ ਦੀ ਰੰਗਤ ਬਦਲ ਰਹੇ ਹਾਂ। ਇਸ ਤਬਦੀਲੀ ਦੇ ਜ਼ਿੰਮੇਵਾਰ ਕੌਣ ਹਨ? ਸਾਡਾ ਮਨ, ਮਨ ਦੇ ਖਿਆਲ ਅਤੇ ਫਿਰ ਖਿਆਲਾਂ ਦੇ ਅਨੁਸਾਰ ਜੋ ਅਸੀਂ ਕਰਮ ਕਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀਆਂ ਆਦਤਾਂ, ਆਪਣਾ ਆਚਰਨ, ਆਪਣੀ ਸ਼ਖਸੀਅਤ ਅਤੇ ਭਾਗ ਆਪ ਬਣਾ ਰਹੇ ਹਾਂ ਅਤੇ ਉਹਨੂੰ ਪਲ ਪਲ ਬਦਲ ਰਹੇ ਹਾਂ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੋ ਸਾਡੇ ਮਨ ਦੀ ਮੌਜੂਦਾ ਰੰਗਤ ਜਾਂ ਸ਼ਖਸੀਅਤ ਹੈ ਉਹ ਸਾਡੇ ਪਿਛਲੇ ਕਈ ਜਨਮਾਂ ਦੇ ਸਮੁੱਚੇ ਸੰਸਕਾਰਾਂ, ਇਸ ਜਨਮ ਦੇ ਖਿਆਲਾਂ ਅਤੇ ਹੁਣ ਦੇ ਕਰਮਾਂ ਦਾ ਹੀ ਸਮੁੱਚਾ ਨਤੀਜਾ ਹੈ, ਏਸੈਂਸ ਹੈ। ਸਾਡੇ ਮੌਜੂਦਾ ਆਚਾਰ ਜਾਂ ਸ਼ਖਸੀਅਤ ਦੇ ਬਣਨ ਲਈ ਕਈ ਜਨਮਾਂ ਦੀ ਜੀਵਨ ਕਿਰਿਆ ਦੇ ਲੰਮੇ ਅਰਸੇ ਦਾ ਅਭਿਆਸ ਹੈ। ਇਸ ਲਈ ਸਾਡੇ ਆਚਾਰ ਜਾਂ ਸ਼ਖਸੀਅਤ ਦੇ ਬਦਲਣ ਵਾਸਤੇ ਵੀ ਬੇਅੰਤ ਸਮੇਂ ਲਈ ਲਗਾਤਾਰ ਘਾਲਣਾ ਅਤੇ ਦ੍ਰਿੜਤਾ ਦੀ ਲੋੜ ਹੈ, ਕਿਉਂਕਿ ਸਾਡਾ ਪਿਛਲਾ ਆਚਾਰ ਵੀ ਕਈ ਜਨਮਾਂ ਦੇ ਅਭਿਆਸ ਦਾ ਨਤੀਜਾ ਹੈ। ਸੋ ਉਹਨੂੰ ਬਦਲਣ ਵਾਸਤੇ ਵੀ ਸਾਨੂੰ ਓਨੀ ਹੀ ਦ੍ਰਿੜਤਾ ਅਤੇ ਘਾਲਣਾ ਦੀ ਲੋੜ ਹੈ। ਅਸੀਂ ਆਪਣੇ ਸਰੀਰਕ ਗਿਆਨ ਇੰਦਰੀਆਂ ਦੁਆਰਾ ਬਾਹਰਲੀ ਸੰਗਤ ਦਾ ਅਸਰ ਲੈਂਦੇ ਰਹਿੰਦੇ ਹਾਂ, ਉਹਨਾਂ ਅਸਰਾਂ ਦੇ ਅਧੀਨ ਅਸੀਂ ਕਰਮ ਕਰਦੇ ਹਾਂ। ਇਹਨਾਂ ਕਰਮਾਂ ਦਾ ਅਭਿਆਸ ਕਰਦਿਆਂ ਉਹ ਸਾਡੀ ਆਦਤ ਬਣ ਜਾਂਦੀ ਹੈ। ਇਹ ਆਦਤ ਸਹਿਜੇ ਸਹਿਜੇ ਸਾਡੇ ਅੰਤਸ਼ਕਰਨ ਵਿੱਚ ਉਤਰ ਕੇ ਸਾਡਾ ਸੁਭਾਅ ਜਾਂ ਆਚਾਰ ਬਣ ਜਾਂਦਾ ਹੈ। ਇਹ ਸਾਰੀ ਕਿਰਿਆ ਵਿੱਚ ਸੰਗਤ ਦੀ ਅਤਿਅੰਤ ਮਹਾਨਤਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੇਕਰ ਅਸੀਂ ਨੀਵੀਆਂ ਰੁਚੀਆਂ ਵਾਲੀ ਸੰਗਤ ਕਰਾਂਗੇ ਤਾਂ ਅਵੱਸ਼ ਹੀ ਸਾਡੇ ਖਿਆਲ ਅਤੇ ਕਰਮ ਨੀਵੇਂ ਹੋਣਗੇ, ਅਤੇ ਜੇਕਰ ਉੱਤਮ ਆਤਮਿਕ ਸੰਗਤ ਕਰਾਂਗੇ ਤਾਂ ਸਹਿਜ ਸੁਭਾਅ ਸਾਡੇ ਕੋਲੋਂ ਚੰਗੇ ਕਰਮ ਹੁੰਦੇ ਰਹਿਣਗੇ, ਸਾਡਾ ਸੁਭਾਅ ਚੰਗਾ ਹੁੰਦਾ ਜਾਏਗਾ। ਇੱਥੇ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਹੈ ਕਿ ਸੰਗਤ ਵੀ ਕਈ ਪ੍ਰਕਾਰ ਦੀ ਹੈ। ਪਹਿਲਾਂ ਤਾਂ ਸ਼ਖਸੀ ਸੰਗਤ, ਜਿਵੇਂ ਮੰਨਿਆ ਜਾਂਦਾ ਹੈ ਕਿ ਜਿਹੋ ਜਿਹਾ ਇਨਸਾਨ ਦੀ ਅਸੀਂ ਸੰਗਤ ਕਰਦੇ ਹਾਂ ਉਹੋ ਜਿਹਾ ਸਾਡਾ ਆਚਾਰ ਬਣ ਜਾਂਦਾ ਹੈ। ਕਿਉਂਕਿ ਦੋ ਸੰਗੀਆਂ ਵਿੱਚੋਂ ਜਿਹਦਾ ਮਨ ਜ਼ਿਆਦਾ ਪ੍ਰਬਲ ਹੋਏਗਾ ਉਹਦੀ ਰੰਗਤ ਦਾ ਅਸਰ ਦੂਜੇ 'ਤੇ ਹੋਣਾ ਲਾਜ਼ਮੀ ਹੈ। ਇੱਕ ਦੂਜੇ ਦੇ ਮਨ 'ਚੋਂ ਮਾਨਸਿਕ ਕਿਰਨਾਂ ਦਾ ਅਸਰ ਹੁੰਦਾ ਹੈ, ਕਿਉਂਕਿ ਦੁਨੀਆ ਵਿੱਚ ਮਾਇਕੀ ਰੰਗਤ ਵਾਲਿਆਂ ਦੀ ਬਹੁਲਤਾ ਹੈ। ਇਸ ਕਰਕੇ ਜਗਿਆਸੂਆਂ ਲਈ ਜ਼ਰੂਰੀ ਹੈ ਕਿ ਉਹ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਵੇ, ਕਬੀਰ ਸਾਕਤ ਸੰਗ ਨਾ ਕੀਜੀਐ ਦੂਰੇ ਜਾਈਐ ਭਾਗ ਬਾਸਨ ਕਾਰੋ ਪਰਸੀਐ ਤੋ ਕਛ ਲਾਗੇ ਦਾਗ। ਦੂਸਰੀ ਹੈ ਸਾਡੀ ਲਿਖਤੀ ਸੰਗਤ। ਕਹਾਵਤ ਹੈ ਕਿ ਕਿਸੇ ਬੰਦੇ ਦਾ ਆਚਾਰ ਜਾਚਣ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਹਦੇ ਸਿਰਾਣੇ ਪਈਆਂ ਕਿਤਾਬਾਂ ਦੇਖ ਲਓ, ਉਹਨਾਂ ਤੋਂ ਜ਼ਾਹਰ ਹੋ ਜਾਏਗਾ ਕਿ ਉਹਦੀ ਰੁਚੀ ਜਾਂ ਮਨ ਦੀ ਰੰਗਤ ਕਿਹੋ ਜਿਹੀ ਹੈ। ਜੇ ਕੋਈ ਕਿਤਾਬ ਦੂਜੀ ਵਾਰੀ ਪੜ੍ਹੀ ਜਾਵੇ ਜਾਂ ਬਾਰ ਬਾਰ ਪੜ੍ਹੀ ਜਾਵੇ ਤਾਂ ਪੱਕਾ ਸਬੂਤ ਹੈ ਕਿ ਉਹਦਾ ਆਚਾਰ ਉਸ ਕਿਤਾਬ ਦੇ ਖਿਆਲਾਂ ਜਾਂ ਵਲਵਲਿਆਂ ਦੀ ਰੰਗਤ ਵਾਲਾ ਹੈ, ਉੱਪਰੋਂ ਭਾਵੇਂ ਉਹ ਕਿਹੋ ਜਿਹਾ ਬਣਿਆ ਫਿਰੇ। ਇਸੇ ਤਰ੍ਹਾਂ ਵੱਖ ਵੱਖ ਕੌਮਾਂ, ਦੇਸ਼ਾਂ ਅਤੇ ਵਿਸ਼ਵ ਦੇ ਆਚਾਰ ਅਤੇ ਇਖਲਾਕ ਦੀ ਬਾਬਤ ਪਛਾਣ ਕੀਤੀ ਜਾ ਸਕਦੀ ਹੈ। ਜਿਸ ਕੌਮ ਜਾਂ ਦੇਸ਼ ਵਿੱਚ ਜਿਹੋ ਜਿਹਾ ਸਾਹਿਤ ਬਹੁਤਾ ਪੜ੍ਹਿਆ ਜਾਏ ਜਾਂ ਉੱਥੋਂ ਦੇ ਲੋਕਾਂ ਦੀ ਰੁਚੀ ਜਿਸ ਸਾਹਿਤ ਨੂੰ ਪੜ੍ਹਨ ਦੀ ਹੋਵੇ, ਉਸ ਕੌਮ ਅਤੇ ਦੇਸ਼ ਦਾ ਆਚਾਰ ਅਤੇ ਇਖਲਾਕ ਉਹੋ ਜਿਹਾ ਹੀ ਹੁੰਦਾ ਹੈ। ਸਾਹਿਤ ਜੀਵ, ਕੌਮ, ਮੁਲਕ ਅਤੇ ਵਿਸ਼ਵ ਦੇ ਆਚਰਣ ਅਤੇ ਜੀਵਨ ਦੀ ਕਦਰ ਕੀਮਤ ਨੂੰ ਪਰਖਣ ਦੀ ਕਸਵੱਟੀ ਹੈ। ਇਸ ਜ਼ਮਾਨੇ ਅੰਦਰ ਕੌਮਾਂ, ਦੇਸ਼ਾਂ ਅਤੇ ਵਿਸ਼ਵ ਵਿੱਚ ਮਲੀਨ ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲੇ ਸਾਹਿਤ ਲਈ ਪ੍ਰਬਲ ਰੁਚੀ ਹੈ। ਇਸ ਕਰਕੇ ਸਮੁੱਚੇ ਵਿਸ਼ਵ ਦੀ ਮਾਨਸਿਕ ਅਵਸਥਾ ਅਤੇ ਇਖਲਾਕ ਗਿਰਾਵਟ ਵੱਲ ਰੁੜਿਆ ਜਾ ਰਿਹਾ ਹੈ ਅਤੇ ਉੱਤਮ ਦੈਵੀ ਜੀਵਨ ਸੇਧ ਦੇਣ ਵਾਲੇ ਸਾਹਿਤ ਲਈ ਸਾਡੀ ਰੁਚੀ ਜਾਂ ਮੰਗ ਘਟਦੀ ਜਾਂਦੀ ਹੈ। ਮੰਗ ਅਤੇ ਪੂਰਤੀ ਦੇ ਨਿਯਮ ਅਨੁਸਾਰ ਜਿਹੋ ਜਿਹੀ ਰੁਚੀ ਜਾਂ ਮੰਗ ਹੁੰਦੀ ਹੈ ਉਹੋ ਜਿਹਾ ਸਾਹਿਤ ਲਿਖਿਆ ਜਾਂਦਾ ਹੈ। ਸੋ ਲਿਖਾਰੀਆਂ ਨੂੰ ਵੀ ਮਜਬੂਰ ਹੋ ਕੇ ਜਨਤਾ ਦੀ ਰੁਚੀ ਅਨੁਸਾਰ ਸਾਹਿਤ ਲਿਖਣਾ ਪੈਂਦਾ ਹੈ। ਇਸੇ ਕਰਕੇ ਅਜੋਕੇ ਸਾਹਿਤਕਾਰਾਂ ਦੀ ਮਾਨਸਿਕ ਰੰਗਤ ਵੀ ਮਾਇਕੀ ਮਲੀਨ ਵਾਸ਼ਨਾਵਾਂ ਵਾਲੀ ਹੁੰਦੀ ਜਾ ਰਹੀ ਹੈ। ਜੇ ਕੋਈ ਗੁਰਮੁਖ ਉੱਚੀਆਂ ਸੁੱਚੀਆਂ ਆਤਮਿਕ ਲੇਖਣੀਆਂ ਲਿਖਦਾ ਵੀ ਹੈ ਤਾਂ ਪ੍ਰਕਾਸ਼ਕ ਉਹਨਾਂ ਨੂੰ ਛਾਪਣ ਲਈ ਤਿਆਰ ਨਹੀਂ ਹੁੰਦੇ, ਕਿਉਂਕਿ ਉਹਨਾਂ ਦੀ ਮੰਗ ਬਾਜ਼ਾਰ ਵਿੱਚ ਬਹੁਤ ਘੱਟ ਹੁੰਦੀ ਹੈ, ਜਿਸ ਕਰਕੇ ਉਹਨਾਂ ਦੀ ਪੂੰਜੀ ਰੁਕ ਜਾਂਦੀ ਹੈ, ਬਲੌਕ ਹੋ ਜਾਂਦੀ ਹੈ। ਸੋ ਕਿਤਾਬਾਂ ਜਾਂ ਗ੍ਰੰਥਾਂ ਨੂੰ ਪੜ੍ਹਨਾ, ਸੁਣਨਾ, ਵਿਚਾਰ ਕਰਨਾ, ਉਹਨਾਂ ਦਾ ਅਸਰ ਲੈਣਾ, ਇਹ ਸਾਡੇ ਮਨ ਦਾ ਲਿਖਤਾ ਨਾਲ ਸੰਗਤ ਜਾਂ ਕੁਸੰਗਤ ਕਰਨੀ ਹੈ। ਇਹਦਾ ਅਸਰ ਅਤ ਡੂੰਘਾ, ਤੀਬਰ, ਤੀਖਣ ਅਤੇ ਸ਼ਕਤੀਮਾਨ ਹੁੰਦਾ ਹੈ। ਸੋ ਨੀਵੀਂ ਰੰਗਣ ਵਾਲੀਆਂ ਕਿਤਾਬਾਂ ਜਾਂ ਪਰਚਿਆਂ ਦੀ ਬਜਾਏ ਉੱਚੀਆਂ ਸੁੱਚੀਆਂ ਧਾਰਮਿਕ ਕਿਤਾਬਾਂ ਜਾਂ ਗੁਰਬਾਣੀ ਪੜ੍ਹਨ ਦੀ ਸਾਨੂੰ ਲੋੜ ਹੈ। ਹਰ ਗੁਣ ਪੜ੍ਹੀਐ, ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਤੀਸਰੀ ਸੰਗਤ ਹੈ ਸਾਡੀ ਭੜਕਾਊ ਸੰਗਤ, ਜਿਵੇਂ ਸਿਨੇਮਾ, ਨਾਚ, ਗੁਜਰੇ, ਜੀਭ ਜਾਂ ਕੰਨ ਦੇ ਸਵਾਦ ਆਦਿ। ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਸੋ ਇਸ ਬਾਬਤ ਸਾਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੁਆਰਾ ਇਉਂ ਉਪਦੇਸ਼ ਦਿੱਤੇ ਹਨ, ਬਾਬਾ ਹੋਰ ਖਾਣਾ ਖੁਸੀ ਖੁਆਰ, ਜਿਤ ਖਾਧੇ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਬਾਬਾ ਹੋਰ ਪਹਿਨਣ ਖੁਸੀ ਖੁਆਰ, ਜਿਤ ਪੈਦੇ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਨਾਲ ਹੀ ਸਾਡੇ ਮਨ ਨੂੰ ਨੀਵੀਆਂ ਰੁਚੀਆਂ ਵੱਲ ਪ੍ਰੇਰਨ ਵਾਲੇ ਦ੍ਰਿਸ਼, ਸਿਨੇਮਾ ਆਦਿ ਤੋਂ ਪਰਹੇਜ਼ ਵੀ ਜ਼ਰੂਰੀ ਹੈ। ਇਹ ਨੇਤਰੋ ਮੇਰਿਓ ਹਰ ਤੂੰ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਚੌਥੀ ਸੰਗਤ ਹੈ ਪਿਛਲੀਆਂ ਯਾਦਾਂ ਦੀ ਸੰਗਤ। ਬੁੱਧੀ ਦੀ ਤਹਿ ਦੇ ਵਿੱਚ ਉਤਰੇ ਹੋਏ ਸਾਡੇ ਪਿਛਲੇ ਜਨਮਾਂ ਦੇ ਸੰਕਲਪ ਵਿਕਲਪ। ਨੀਵੀਆਂ ਰੁਚੀਆਂ ਵਾਲੀ ਸੰਗਤ ਦੀ ਜਦ ਸਾਨੂੰ ਪਰਖ ਹੋ ਜਾਵੇ ਤਾਂ ਹੀ ਅਸੀਂ ਆਪਣੇ ਮਨ ਨੂੰ ਇਹਨਾਂ ਨੀਵੀਆਂ ਰੁਚੀਆਂ ਤੋਂ ਰੋਕ ਕੇ ਉੱਤਮ ਅਤੇ ਉਚੇਰੀ ਸੰਗਤ ਵੱਲ ਪ੍ਰੇਰ ਸਕਦੇ ਹਾਂ। ਇਹੀ ਸਭ ਤੋਂ ਪਹਿਲੀ, ਜ਼ਰੂਰੀ ਅਤੇ ਔਖੀ ਖੇਲ ਹੈ ਜੋ ਕਿ ਉੱਤਮ ਪੁਰਸ਼ਾਂ ਦੀ ਅਗਵਾਈ ਅਤੇ ਸਹਾਇਤਾ ਬਗੈਰ ਅਤਿ ਔਖੀ ਹੈ, ਕਿਉਂਕਿ ਸਾਡਾ ਮਨ ਤਾਂ ਆਪਣੀ ਰੁਚੀ ਅਨੁਸਾਰ ਮਾਇਕੀ ਖਿੱਚ ਖਾ ਕੇ ਸਹਿਜੇ ਹੀ ਹੇਠਾਂ ਨੂੰ ਖਿਚੀਂਦਾ ਜਾਂਦਾ ਹੈ। ਜਦੋਂ ਕਦੇ ਸਾਡੇ ਮਨ ਵਿੱਚ ਪੁਰਾਣੀਆਂ ਨੀਵੀਆਂ ਯਾਦਾਂ ਉੱਠਣ
ਤਾਂ ਉਸੇ ਵੇਲੇ ਫੌਰਨ ਉਹਨਾਂ ਨੂੰ ਭੁਲਾਉਣਾ ਜਾਂ ਉਹਨਾਂ ਨੂੰ ਬਦਲ ਕੇ ਕਿਸੇ ਉਚੇਰੇ ਚੰਗੇਰੇ ਰੁਝੇਵੇਂ ਵੱਲ ਲਾਉਣਾ ਸਭ ਤੋਂ ਸੌਖਾ ਸਾਧਨ ਹੈ। ਜੇ ਉੱਤਮ ਦ੍ਰਿੜਤਾ ਨਾਲ ਇਹ ਫੌਰਨ ਨਾ ਕੀਤਾ ਜਾਵੇ ਤਾਂ ਸਾਡੀਆਂ ਉਹ ਨੀਵੀਆਂ ਰੁਚੀਆਂ ਮੁੜ ਆਪਣੇ ਪੂਰੇ ਵਹਿਣ ਵੱਲ ਲੈ ਤੁਰਨਗੀਆਂ। ਦੂਸਰੇ ਲਫਜ਼ਾਂ ਵਿੱਚ, ਮਨ ਦੇ ਸਾਹਮਣੇ ਜਦੋਂ ਨੀਵੀਆਂ ਯਾਦਾਂ ਨੈਗੇਟਿਵ ਮੈਮਰੀਜ਼ ਆਉਣ, ਫੌਰਨ ਉਹਦੀ ਥਾਂ ਚੰਗੇਰੇ ਖਿਆਲਾਂ ਦੀ ਯਾਦ ਪੇਸ਼ ਕੀਤੀ ਜਾਵੇ ਅਤੇ ਮਨ ਨੂੰ ਉੱਚੀ ਸੁੱਚੀ ਸੇਧ ਦਿੱਤੀ ਜਾਵੇ। ਦ੍ਰਿੜ ਹੋਏ ਹੋਏ ਖਿਆਲਾਂ ਨੂੰ ਦਬਾਉਣਾ ਜਾਂ ਮਿਟਾਉਣਾ ਇਹ ਬੜਾ ਔਖਾ ਹੈ, ਪਰ ਇਹਨਾਂ ਨੂੰ ਉਚੇਰੀ ਅਤੇ ਚੰਗੇਰੀ ਸੇਧ ਵੱਲ ਪ੍ਰੇਰਨਾ ਜਾਂ ਬਦਲਣਾ ਇਹ ਸੌਖਾ ਹੈ। ਸਾਡੇ ਮਨ ਦੇ ਖਿਆਲਾਂ ਦਾ ਬਣਨ ਦੇ ਸਾਧਨਾਂ ਦੇ ਵਿੱਚ ਸਭ ਤੋਂ ਅਭਿਆਸ ਜ਼ਰੂਰੀ ਅੰਗ ਹੈ। ਸਾਡੇ ਮਨ ਦੇ ਖਿਆਲ ਬਣਦੇ ਕਿਵੇਂ ਹਨ, ਬਦਲਦੇ ਕਿਵੇਂ ਹਨ, ਇਹਦੇ ਵਿੱਚ ਬਾਰੰਬਾਰ ਅਭਿਆਸ ਕਰਨਾ ਇਹ ਸਭ ਤੋਂ ਜ਼ਰੂਰੀ ਅੰਗ ਹੈ। ਕਿਉਂਕਿ ਹੁਣ ਤੱਕ ਜੋ ਸਾਡੀਆਂ ਆਦਤਾਂ ਬਣੀਆਂ ਹਨ, ਜੋ ਸਾਡਾ ਆਚਰਣ ਬਣਿਆ ਹੈ, ਉਹ ਵੀ ਸਾਡੇ ਲਗਾਤਾਰ ਅਭਿਆਸ ਦਾ ਹੀ ਨਤੀਜਾ ਹੈ। ਸੋ ਇਹਨੂੰ ਬਦਲਣ ਲਈ ਵੀ ਦ੍ਰਿੜਤਾ ਨਾਲ ਲਗਾਤਾਰ ਅਭਿਆਸ ਦੀ ਜ਼ਰੂਰਤ ਹੈ। ਸਾਡੇ ਖਿਆਲਾਂ ਅਤੇ ਖਿਆਲਾਂ ਤੋਂ ਉਪਜੇ ਕਰਮਾਂ ਦੇ ਦੁਹਰਾਉਣ ਜਾਂ ਅਭਿਆਸ ਕਰਨ ਦੇ ਨਾਲ ਖਿਆਲਾਂ ਨੂੰ ਸ਼ਕਤੀ ਮਿਲਦੀ ਹੈ। ਸੋ ਅਭਿਆਸ ਦੀ ਬਾਬਤ ਡੂੰਘੀ ਵਿਚਾਰ ਕਰਨੀ ਜ਼ਰੂਰੀ ਹੈ। ਕਿਸੇ ਮਹਾਂਪੁਰਖ ਨੇ ਅੰਗਰੇਜ਼ੀ ਵਿੱਚ ਆਪਣੇ ਵਿਚਾਰ ਇਉਂ ਪੇਸ਼ ਕੀਤੇ ਹਨ, ਸਾਡੇ ਮਨ ਦੀ ਬਾਹਰਮੁਖੀ ਸੰਗਤ ਦਾ ਅਸਰ ਸਾਡੇ ਦਿਮਾਗ ਦੇ ਹਜ਼ਾਰਾਂ ਅਣੂਆਂ ਉੱਤੇ, ਸੈਲਜ਼ ਉੱਤੇ ਡੂੰਘਾ ਅਤੇ ਪੱਕਾ ਉਕਰਿਆ ਜਾਂਦਾ ਹੈ। ਇਹ ਦਿਮਾਗੀ ਸੂਖਮ ਰੰਗਤ ਫਿਰ ਸਾਡੇ ਮਨ ਵਿੱਚ ਪੱਕੀ ਹੁੰਦੀ ਜਾਂਦੀ ਹੈ। ਇਹਨਾਂ ਦੇ ਸਮੁੱਚੇ ਅਸਰ ਨੂੰ ਹੀ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਜਦੋਂ ਅਸੀਂ ਬਾਰ ਬਾਰ ਅਭਿਆਸ ਕਰਦੇ ਹਾਂ, ਸਾਡੇ ਦਿਮਾਗ ਦੇ ਸੈੱਲਾਂ ਉੱਤੇ ਇਹ ਰੰਗਤ ਉਕਰੀ ਜਾਂਦੀ ਹੈ। ਇਹਨਾਂ ਦੇ ਸਮੁੱਚੇ ਅਸਰ ਨੂੰ ਹੀ ਆਚਾਰ ਕਿਹਾ ਗਿਆ ਹੈ। ਜਿਹੜੀ ਕਿਰਿਆ ਅਸੀਂ ਇੱਕ ਵਾਰੀ ਕਰਦੇ ਹਾਂ, ਉਹ ਕਿਰਿਆ ਦੂਜੀ ਵਾਰ ਕਰਨ ਵਿੱਚ ਆਸਾਨ ਅਤੇ ਸਹਾਇਕ ਹੋ ਜਾਂਦੀ ਹੈ। ਕਿਉਂਕਿ ਸਾਡੇ ਦਿਮਾਗੀ ਬਿਜਲੀ ਦੇ ਕਰੰਟ ਦੁਆਰਾ ਸਾਡੇ ਮਨ ਅਤੇ ਦਿਮਾਗ ਦੇ ਕੈਸਟ ਉੱਤੇ ਉਹ ਖਿਆਲ ਜਾਂ ਉਹ ਕਿਰਿਆ ਉਕਰੀ ਜਾਂਦੀ ਹੈ। ਇਸ ਤਰ੍ਹਾਂ ਸਾਡੇ ਦਿਮਾਗ ਦੇ ਅਣੂਆਂ ਉੱਤੇ ਉਹੋ ਜਿਹੇ ਖਿਆਲਾਂ ਦਾ ਨਿਸ਼ਾਨ ਪੈਂਦਾ ਜਾਂਦਾ ਹੈ ਅਤੇ ਅਗਲੇਰੇ ਖਿਆਲ ਲਈ ਰਾਹ ਬਣ ਜਾਂਦਾ ਹੈ। ਇਸੇ ਅਸੂਲ ਅਨੁਸਾਰ ਜਿੰਨੀ ਵਾਰੀ ਅਸੀਂ ਕਿਸੇ ਕਿਰਿਆ ਨੂੰ ਮੁੜ ਮੁੜ ਕਰੀ ਜਾਵਾਂਗੇ, ਉਹਦਾ ਅਸਰ ਸਾਡੇ ਦਿਮਾਗ, ਸਾਡੇ ਮਨ ਅਤੇ ਸਰੀਰ ਉੱਤੇ ਡੂੰਘਾ ਉਤਰਦਾ ਜਾਂਦਾ ਹੈ ਅਤੇ ਅੱਗੋਂ ਵਾਸਤੇ ਉਹ ਕਿਰਿਆ ਕਰਨ ਵਾਸਤੇ ਸੌਖਾ ਅਤੇ ਆਪ ਮੁਹਾਰਾ ਬਣਾਈ ਜਾਂਦਾ ਹੈ। ਸਮਾਂ ਪਾ ਕੇ ਅਸੀਂ ਆਪਣੇ ਚੰਗੇ ਜਾਂ ਮਾੜੇ ਆਚਰਨ ਦੇ ਲੇਖ ਬਣਾ ਰਹੇ ਹਾਂ ਜਿਨ੍ਹਾਂ ਨੂੰ ਮੇਟਣਾ ਕਠਿਨ ਹੈ। ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ ਇਹ ਆਪਣੀ ਅਮਿੱਟ ਰੰਗਤ ਜਾਂ ਦਾਗ ਸਾਡੇ ਮਨ ਉੱਤੇ ਛੱਡ ਜਾਂਦੇ ਹਨ। ਜੋ ਵੀ ਅਸੀਂ ਥੋੜ੍ਹਾ ਜਿਹਾ ਵੀ ਸੋਚਦੇ ਹਾਂ, ਉਹਦਾ ਸਾਡੇ ਮਨ ਉੱਤੇ ਇੱਕ ਦਾਗ ਪੈ ਜਾਂਦਾ ਹੈ। ਇਸ ਤਰ੍ਹਾਂ ਸਾਡਾ ਕੋਈ ਖਿਆਲ ਜਾਂ ਕਰਮ ਕਦਾਚਿਤ ਅਜਾਈ ਨਹੀਂ ਜਾਂਦਾ ਅਤੇ ਉਹਦਾ ਚੰਗਾ ਜਾਂ ਮਾੜਾ ਨਤੀਜਾ ਸਾਨੂੰ ਕਿਸੇ ਨਾ ਕਿਸੇ ਵੇਲੇ ਕਿਸੇ ਹਾਲਤ ਵਿੱਚ ਭੁਗਤਣਾ ਹੀ ਪੈਂਦਾ ਹੈ। ਭਾਵੇਂ ਸ਼ਰਾਬੀ ਹਰ ਵਾਰੀ ਇਹ ਕਹਿ ਕੇ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਕਿ ਚਲੋ ਅੱਜ ਦੇ ਪਿਆਲੇ ਨਾਲ ਕੀ ਫਰਕ ਪੈਣਾ ਹੈ, ਪਰ ਉਹਦੇ ਮਨ ਦੀ ਝੂਠੀ ਤਸੱਲੀ ਦੇ ਬਾਵਜੂਦ ਹਰ ਅਗਲਾ ਪਿਆਲੇ ਦਾ ਅਸਰ ਉਹਦੀਆਂ ਨਸਾਂ, ਉਹਦੇ ਰਗੋ ਰੇਸ਼ੇ 'ਤੇ ਆਪਣਾ ਅਮਿੱਟ ਅਤੇ ਡੂੰਘਾ ਅਸਰ ਛੱਡ ਦਿੰਦਾ ਹੈ। ਇਹ ਭੈੜਾ ਅਸਰ ਉਹਦੀ ਅਗਲੀ ਰੁਚੀ ਜਗਾਉਣ ਲਈ ਪ੍ਰੇਰਕ ਅਤੇ ਸਹਾਇਕ ਬਣਦਾ ਹੈ ਅਤੇ ਉਹਦੇ ਜੀਵਨ ਲਈ ਹਾਨੀਕਾਰਕ ਹੋ ਜਾਂਦਾ ਹੈ। ਇੱਕ ਹੋਰ ਉਦਾਹਰਣ ਨਾਲ ਇਹ ਨੁਕਤਾ ਗੁਰਮੁਖ ਪਿਆਰਿਆਂ ਨੇ ਸਾਨੂੰ ਸੌਖਾ ਸਮਝਾਇਆ ਹੈ। ਜ਼ਮੀਨ ਉੱਤੇ ਪਾਣੀ ਡੋਲਣ ਨਾਲ ਪਾਣੀ ਦੀ ਰੋੜ ਨਾਲ ਕੋਈ ਰਾਹ ਬਣ ਜਾਂਦਾ ਹੈ। ਦੂਜੀ ਵਾਰੀ ਜਦੋਂ ਅਸੀਂ ਉੱਥੇ ਪਾਣੀ ਡੋਲਦੇ ਹਾਂ ਤਾਂ ਪਾਣੀ ਪਹਿਲਾਂ ਬਣੀ ਨਾਲੀ ਥਾਣੀ ਹੀ ਰੁੜੇਗਾ ਅਤੇ ਹਰ ਵਾਰੀ ਉਹ ਰੋੜ ਨਾਲ ਉਹ ਨਾਲੀ ਚੌੜੀ ਅਤੇ ਡੂੰਘੀ ਹੁੰਦੀ ਜਾਂਦੀ ਹੈ। ਠੀਕ ਇਸੇ ਤਰ੍ਹਾਂ ਸਾਡੇ ਹਰ ਇੱਕ ਖਿਆਲ ਜਾਂ ਕਰਮ ਆਪਣੇ ਵਹਿਣ ਲਈ ਸਾਡੇ ਮਨ ਵਿੱਚ ਇੱਕ ਰਾਹ ਜਾਂ ਨਾਲੀ ਬਣਾ ਲੈਂਦੇ ਹਨ। ਕੁਝ ਸਮਾਂ ਪਾ ਕੇ ਇਹਨਾਂ ਖਿਆਲਾਂ ਦੇ ਕਰਮਾਂ ਦੀ ਰੰਗਤ ਨਾਲ ਇਹ ਸਾਡੇ ਆਚਾਰ ਦਾ ਰੰਗ ਰੂਪ ਧਾਰ ਲੈਂਦਾ ਹੈ ਅਤੇ ਸਹਿਜ ਸੁਭਾਏ ਅਣਜਾਣੇ ਸਾਡੇ ਇਸ ਆਚਾਰ ਦੀ ਰੰਗਤ ਦੀ ਝਲਕ ਸਾਡੀ ਹਰ ਸੋਚਣੀ ਅਤੇ ਕਰਮਾਂ ਦੁਆਰਾ ਆਪ ਮੁਹਾਰੇ ਪ੍ਰਗਟ ਹੋਣ ਲੱਗ ਪੈਂਦੀ ਹੈ। ਇਉਂ ਅਸੀਂ ਆਪਣੇ ਖਿਆਲਾਂ ਅਤੇ ਕਰਮਾਂ ਦਾ ਸਰੂਪ ਬਣ ਜਾਂਦੇ ਹਾਂ, ਜਿਹਨੂੰ ਕਿ ਸ਼ਖਸੀਅਤ ਸਾਡੀ ਪਰਸਨੈਲਿਟੀ ਕਿਹਾ ਜਾਂਦਾ ਹੈ। ਇਸ ਵਿਚਾਰ ਦੇ ਦਾਇਰੇ ਅੰਦਰ ਮਾਇਕੀ ਸੰਸਾਰ ਵਿੱਚ ਇਹ ਸਭ ਸਾਡੇ ਮਨ ਦੇ ਖਿਆਲਾਂ ਦੀ ਖੇਲ ਹੈ। ਹੁਣ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਵਿਸ਼ੇ ਦੀ ਵਿਚਾਰ ਕਰਨ ਦਾ ਉਪਰਾਲਾ ਕਰਨਾ ਹੈ। ਗੁਰਬਾਣੀ ਅਨੁਸਾਰ ਆਚਾਰ ਨੂੰ ਇਉਂ ਬਿਆਨ ਕੀਤਾ ਗਿਆ ਹੈ, ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਸਿਮਰਤ ਨਾਮ ਪੂਰਨ ਆਚਾਰ, ਨਾਮ ਹਮਾਰਾ ਸਗਲ ਆਚਾਰ। ਸੋ ਕਿਸੇ ਵੀ ਚੀਜ਼ ਦੀ ਕਦਰ ਕੀਮਤ ਉਹਦੀ ਹਸਤੀ ਵਿੱਚ ਪੈਂਦੀ ਹੈ। ਜਦ ਉਹਦਾ ਪ੍ਰਗਟਾਵਾ ਜਾਂ ਪ੍ਰਕਾਸ਼ ਹੁੰਦਾ ਹੈ ਤਾਂ ਉਹਦੀ ਕਦਰ ਕੀਮਤ ਹੋਰ ਵੱਧ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਬਿਜਲੀ ਬੈਟਰੀ ਦੇ ਵਿੱਚ ਸੁੰਨ ਸ਼ਕਲ ਵਿੱਚ ਬੰਦ ਹੁੰਦੀ ਹੈ, ਲੇਕਿਨ ਜਦੋਂ ਉਹ ਬਿਜਲੀ ਬਲਬ ਦੇ ਦੁਆਰਾ ਪ੍ਰਗਟ ਹੁੰਦੀ ਹੈ, ਹਰਕਤ ਵਿੱਚ ਹੁੰਦੀ ਹੈ, ਪ੍ਰਕਾਸ਼ ਦਿੰਦੀ ਹੈ, ਪ੍ਰਕਾਸ਼ ਦੁਆਰਾ ਇਹ ਸਾਡੀ ਸੇਵਾ ਕਰਦੀ ਹੈ, ਤਾਂ ਉਹਦੇ ਉਪਯੋਗ ਨਾਲ ਇਹਦੀ ਕਦਰ ਕੀਮਤ ਉਹ ਬੈਟਰੀ ਦੇ ਵਿੱਚ ਜੋ ਸੁੰਨ ਹਾਲਤ ਵਿੱਚ ਬਿਜਲੀ ਹੁੰਦੀ ਹੈ ਉਹਦੇ ਨਾਲੋਂ ਵੱਧ ਜਾਂਦੀ ਹੈ। ਇਸੇ ਤਰ੍ਹਾਂ ਸੱਚ ਇੱਕ ਰੱਬੀ ਗੁਣ ਹੈ, ਹੋਰ ਅਨੇਕਾਂ ਰੱਬੀ ਗੁਣਾਂ ਤੋਂ ਸ੍ਰੇਸ਼ਟ ਹੈ, ਲੇਕਿਨ ਜਦੋਂ ਇਹ ਸੱਚ ਹਰਕਤ ਵਿੱਚ ਆ ਕੇ ਪ੍ਰਗਟ ਹੁੰਦਾ ਹੈ ਤਾਂ ਸੱਚ ਦੀ ਪੂਰਨਤਾ ਹੁੰਦੀ ਹੈ, ਇਹਦੀ ਕਦਰ ਕੀਮਤ ਵੱਧ ਜਾਂਦੀ ਹੈ। ਤਦੇ ਗੁਰਬਾਣੀ ਵਿੱਚ ਸੱਚ ਆਚਾਰ ਨੂੰ ਸੱਚ ਨਾਲੋਂ ਉੱਚਾ ਦ੍ਰਿੜਾਇਆ ਗਿਆ ਹੈ, ਜਿਵੇਂ ਕਿ ਫੁੱਲਾਂ ਦਾ ਆਚਾਰ ਸੁਗੰਧੀ ਕਿਹਾ ਗਿਆ ਹੈ, ਲੱਕੜ ਦਾ ਆਚਾਰ ਉਹਦੇ ਵਿਚਲੀ ਅੱਗ ਹੈ, ਪਾਣੀ ਦਾ ਆਚਾਰ ਉਹਦੀ ਠੰਡਕ, ਸੂਰਜ ਦਾ ਆਚਾਰ ਉਹਦੀ ਗਰਮੀ, ਚੰਦ ਦਾ ਆਚਾਰ ਠੰਡੀ ਰੌਸ਼ਨੀ, ਪ੍ਰੀਤ ਦਾ ਆਚਾਰ ਖਿੱਚ, ਪਿਆਰ ਦਾ ਆਚਾਰ ਲਾਡ, ਪ੍ਰੇਮ ਦਾ ਆਚਾਰ ਆਪਾ ਵਾਰਨਾ। ਇਸ ਲੇਖ ਦੇ ਸ਼ੁਰੂ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਸਾਡੇ ਆਚਰਨ ਇਹਦੇ ਮੁੱਢਲੇ ਕਾਰਨ ਕੀ ਹਨ, ਸਾਡੇ ਖਿਆਲ, ਖਿਆਲਾਂ ਤੋਂ ਬਣੇ ਕਰਮ, ਸਾਡੀ ਸੰਗਤ ਅਤੇ ਕਰਮਾਂ ਦਾ ਬਾਰੰਬਾਰ ਅਭਿਆਸ, ਸਾਡੇ ਪਿਛਲੇ ਸੰਸਕਾਰ ਅਤੇ ਹੁਣ ਦੇ ਵਾਤਾਵਰਣ ਦੀ ਸੰਗਤ ਦਾ ਸਮੁੱਚਾ ਅਸਰ ਸਾਡੇ ਜੀਵਨ ਦਾ ਧੁਰਾ ਹੈ। ਇਹਦੇ ਦੁਆਲੇ ਸਾਡੇ ਖਿਆਲ, ਕਰਮ, ਆਦਤਾਂ ਅਤੇ ਆਚਾਰ ਘੁੰਮ ਰਹੇ ਹਨ। ਸੰਗਤ ਦੇ ਚੰਗੇ ਮਾੜੇ ਦਾ ਨਿਰਣਾ ਵੀ ਸਾਡੇ ਸੰਸਕਾਰਾਂ ਦੁਆਰਾ ਬਣੀ ਹੋਈ ਕਸਵੱਟੀ ਨਾਲ ਹੀ ਕੀਤਾ ਜਾਂਦਾ ਹੈ। ਸੰਗਤ ਕਿੰਨੇ ਪ੍ਰਕਾਰ ਦੀ ਹੈ, ਲੇਕਿਨ ਜਿਹੋ ਜਿਹੇ ਅਸੀਂ ਪਿਛਲੇ ਸੰਸਕਾਰ ਲੈ ਕੇ ਆਏ ਹਾਂ ਉਹਨਾਂ ਦੁਆਰਾ ਹੀ ਅਸੀਂ ਸੰਗਤ ਕਰਾਂਗੇ। ਸੋ ਉਸੇ ਰੰਗਤ ਦੇ ਪਰਾਇਣ ਹੀ ਸਾਡੇ ਖਿਆਲ ਉਪਜਦੇ ਅਤੇ ਖਿਆਲਾਂ ਅਨੁਸਾਰ ਅਸੀਂ ਕਰਮ ਕਰਦੇ ਹਾਂ। ਪਿਛਲੇ ਸੰਸਕਾਰ ਸਾਡੇ ਵੱਸ ਵਿੱਚ ਨਹੀਂ, ਪਰ ਵਾਤਾਵਰਣ ਅਤੇ ਸੰਗਤ ਦਾ ਨਿਰਣਾ ਕਰਨਾ ਅਤੇ ਉਹਦੇ ਉੱਤੇ ਅਮਲ ਕਰਕੇ ਆਪਣੇ ਜੀਵਨ ਨੂੰ ਸੇਧ ਦੇਣੀ, ਇਹ ਸਾਡੇ ਵੱਸ ਵਿੱਚ ਹੈ। ਇਸ ਨਿਰਣੇ ਅਤੇ ਚੁਣੌਤੀ ਦਾ ਆਧਾਰ ਤ੍ਰੈ ਗੁਣਾਂ ਦੇ ਦਾਇਰੇ ਅੰਦਰ ਸਾਡੀ ਹੋਮੇ ਦੇ ਅਧੀਨ ਸੰਸਕਾਰਾਂ ਅਤੇ ਵਾਤਾਵਰਣ ਦੀ ਸੰਗਤ ਹੈ। ਤਿੰਨਾਂ ਗੁਣਾਂ ਤੱਕ ਜਦੋਂ ਅਸੀਂ ਇਹਦਾ ਆਧਾਰ ਲੈਂਦੇ ਹਾਂ ਤਾਂ ਇੱਥੇ ਸਾਡੀ ਹੋਮੇ ਦੇ ਅਧੀਨ ਸੰਸਕਾਰਾਂ ਅਤੇ ਵਾਤਾਵਰਣ ਦੀ ਸੰਗਤ ਉੱਤੇ ਨਿਰਭਰ ਹਨ। ਭਿੰਨ ਭਿੰਨ ਦੇਸ਼ਾਂ ਦੇ ਧਰਮਾਂ ਦੇ ਵਿੱਚ ਵਾਤਾਵਰਣ ਅਤੇ ਪੁਰਾਣੀ ਸੰਸਕ੍ਰਿਤੀ ਅਨੁਸਾਰ ਕਈ ਕਿਸਮ ਦੇ ਰਿਵਾਜ ਅਤੇ ਅਕੀਦੇ ਪ੍ਰਚਲਿਤ ਹਨ। ਕਿਸੇ ਇੱਕ ਦੇਸ਼ ਜਾਂ ਧਰਮ ਦੇ ਵਿੱਚ ਜਿਹੜੀ ਗੱਲ ਚੰਗੀ ਸਮਝੀ ਜਾਂਦੀ ਹੈ ਉਹ ਦੂਜੇ ਦੇਸ਼ ਜਾਂ ਧਰਮ ਵਿੱਚ ਮਾੜੀ ਜਾਂ ਨੀਵੀਂ ਸਮਝੀ ਜਾ ਸਕਦੀ ਹੈ। ਇਸੇ ਤਰ੍ਹਾਂ ਜ਼ਮਾਨੇ ਨਾਲ ਵੀ ਖਿਆਲਾਂ ਦੇ ਚੰਗੇ ਮਾੜੇ ਅਤੇ ਉੱਚੇ ਨੀਵੇਂ ਦਾ ਨਿਰਣਾ ਅਤੇ ਕਦਰਾਂ ਕੀਮਤਾਂ ਬਦਲਦੀਆਂ ਰਹਿੰਦੀਆਂ ਹਨ। ਜਿਸ ਕਰਕੇ ਭਿੰਨ ਭਿੰਨ ਦੇਸ਼ਾਂ ਧਰਮਾਂ ਅਤੇ ਇਨਸਾਨਾਂ ਦਾ ਆਪਸ ਵਿੱਚ ਮਤਭੇਦ ਵਾਦ ਵਿਵਾਦ ਅਤੇ ਝਗੜੇ ਹੁੰਦੇ ਰਹਿੰਦੇ ਹਨ। ਦੂਸਰੇ ਲਫਜ਼ਾਂ ਵਿੱਚ ਸਾਡੇ ਖਿਆਲਾਂ ਦਾ ਨਿਰਣਾ ਅਤੇ ਸੰਗਤ ਦੀ ਚੁਣੌਤੀ ਇਹ ਤ੍ਰੈ ਗੁਣਾਂ ਦੇ ਬਦਲਦੇ ਵਾਤਾਵਰਣ ਉੱਤੇ ਨਿਰਭਰ ਹੈ ਜਿਹਦੀ ਕੋਈ ਬੁਨਿਆਦ ਨਹੀਂ, ਕਿਉਂਕਿ ਤਿੰਨਾਂ ਗੁਣਾਂ ਤੱਕ ਸਭ ਕੁਛ ਬਦਲਦਾ ਰਹਿੰਦਾ ਹੈ ਅਤੇ ਨਾ ਹੀ ਉਹਦੇ ਵਿੱਚ ਪਕਿਆਈ ਹੁੰਦੀ ਹੈ। ਇਹ ਸਿਰਫ ਸਾਡੇ ਮਨੋਕਲਪਤ ਅਲਪੱਗ ਬਦਲਵੇਂ ਮਨ ਘੜਤ ਖਿਆਲਾਂ ਦਾ ਨਤੀਜਾ ਹੈ। ਸੋ ਸਾਡਾ ਇਹ ਤ੍ਰੈ ਗੁਣੀ ਨਿਰਣਾ ਜਾਂ ਕਸਵੱਟੀ ਨਿਰਮੂਲ ਗਲਤ ਅਧੂਰੀ ਗੰਧਲੀ ਨੀਵੀਂ ਬਦਲਵੀਂ ਅਲਪੱਗ ਸ਼ਕਤੀਹੀਣ ਜਾਂ ਹਾਨੀਕਾਰਕ ਹੋ ਸਕਦੀ ਹੈ। ਸਾਡੇ ਦੁਆਲੇ ਤ੍ਰੈ ਗੁਣੀ ਦੁਨੀਆ ਵਿੱਚ ਮਾਇਕੀ ਵਾਤਾਵਰਣ ਦਾ ਡਾਢਾ ਬੋਲਬਾਲਾ ਹੈ ਜਿਹਦਾ ਸਾਡੇ ਮਨ ਬੁੱਧੀ ਖਿਆਲਾਂ ਅਤੇ ਕਰਮਾਂ ਉੱਤੇ ਪਿਛਾਂ ਖਿੱਚੂ ਅਸਰ ਹੋਣਾ ਲਾਜ਼ਮੀ ਹੈ। ਅਸੀਂ ਜੋ ਕੁਝ ਕਰਦੇ ਹਾਂ ਸਭ ਹਉਮੈ ਦੇ ਅਧੀਨ ਆਪਣੇ ਮਨ ਦੀ ਮੱਤ ਨਾਲ ਕਰਦੇ ਹਾਂ। ਹਉਂ ਵਿੱਚ ਸਚਿਆਰ ਕੁੜਿਆਰ, ਹਉਂ ਵਿੱਚ ਪਾਪ ਪੁੰਨ ਵਿਚਾਰ, ਪਰ ਸਤਿਗੁਰਾਂ ਨੇ ਸਾਡੇ ਇਸ ਅਮੋਲਕ ਜੀਵਨ ਦੀ ਵਾਗ ਡੋਰ ਇਹਨਾਂ ਤ੍ਰੈ ਗੁਣਾਂ ਦੇ ਦਾਇਰੇ ਵਿੱਚ ਹਉਮੈ ਦੇ ਪ੍ਰਾਇਣ ਵਾਤਾਵਰਣ ਜਾਂ ਫਿਰ ਮਾਇਕੀ ਰੰਗਤ ਦੇ ਆਸਰੇ ਨਹੀਂ ਛੱਡੀ, ਬਲਕਿ ਗੁਰਬਾਣੀ ਦੀ ਰੋਸ਼ਨੀ ਵਿੱਚ ਉੱਚੀ ਸੁੱਚੀ ਅਪੁੱਲ ਅਟਲ ਗੁਰੂ ਦੀ ਮੱਤ ਗੁਰੂ ਦੀ ਸੇਧ ਅਤੇ ਟੇਕ ਸਾਨੂੰ ਬਖਸ਼ੀ ਹੈ। ਇਹੀ ਆਚਾਰ ਇਹੀ ਵਿਵਹਾਰਾ ਆਗਿਆ ਮਾਨ ਭਗਤ ਹੋਏ ਤੁਮਾਰੀ, ਜੋ ਇਹ ਮੰਤਰ ਕਮਾਵੇ ਨਾਨਕ ਸੋ ਪੌਜਲ ਪਾਰ ਉਤਾਰੀ। ਕਰਮ ਧਰਮ ਅਨੇਕ ਕਿਰਿਆ ਸਭ ਉੱਪਰ ਨਾਮ ਆਚਾਰ, ਆਚਾਰ ਵਿਵਹਾਰ ਜਾਤ ਹਰ ਗੁਨੀਆ, ਮਹਾ ਆਨੰਦ ਕੀਰਤਨ ਹਰ ਸੁਨੀਆ। ਗੁਰਬਾਣੀ ਕਿਉਂਕਿ ਧੁਰੋਂ ਆਈ ਹੈ ਇਹਦੇ ਵਿੱਚ ਗੁਰਮਤ ਦਾ ਪ੍ਰਕਾਸ਼ ਹੈ। ਗੁਰੂ ਦੀ ਮੱਤ ਹਮੇਸ਼ਾ ਅਪੁੱਲ ਅਟਲ ਉੱਚੀ ਸੁੱਚੀ ਨਿਰਮਲ ਅਤੇ ਸੁਖਦਾਈ ਹੈ। ਇਸ ਤਰ੍ਹਾਂ ਸਾਡੇ ਜੀਵਨ ਦੀ ਸੇਧ ਸਤਿਗੁਰਾਂ ਨੇ ਇਸ ਇਲਾਹੀ ਬਾਣੀ ਦੀ ਅਟਲ ਅਤੇ ਸੱਚੀ ਬੁਨਿਆਦ ਉੱਤੇ ਰੱਖੀ ਹੈ। ਉਹ ਬੁਨਿਆਦ ਕੀ ਹੈ? ਮਿਲਸਾਦ ਸੰਗਤ ਭਜ ਕੇਵਲ ਨਾਮ। ਸਾਡੇ ਖਿਆਲਾਂ ਨੂੰ ਸਾਧ ਸੰਗਤ ਵਿੱਚ ਆ ਕੇ ਹੀ ਸਹੀ ਜੀਵਨ ਸੇਧ ਮਿਲਦੀ ਹੈ, ਜਿਸ ਦੁਆਰਾ ਅਸੀਂ ਨਾਮ ਸਿਮਰਨ ਕਰਨਾ ਹੈ। ਜਿਉਂ ਜਿਉਂ ਸਾਡਾ ਮਨ ਸਾਧ ਸੰਗਤ ਵਿੱਚ ਨਾਮ ਸਿਮਰਨ ਕਰੇਗਾ, ਤਿਉਂ ਤਿਉਂ ਸਾਡੇ ਖਿਆਲ, ਸਾਡੇ ਕਰਮ, ਸਾਡੀਆਂ ਆਦਤਾਂ, ਸਾਡਾ ਆਚਰਨ ਇਹ ਆਤਮ ਪ੍ਰਾਇਣ ਹੋ ਕੇ ਇਹਨਾਂ ਉੱਤੇ ਇਲਾਹੀ ਰੰਗ ਚੜ੍ਹਦਾ ਜਾਏਗਾ। ਇਸ ਤਰ੍ਹਾਂ ਤ੍ਰੈ ਗੁਣਾਂ ਦੇ ਮਾਇਕੀ ਵਾਤਾਵਰਣ ਦੇ ਅਸਰਾਂ ਤੋਂ ਛੁਟਕਾਰਾ ਪਾ ਕੇ ਅਸੀਂ ਆਪਣੇ ਪਿਛਲੇ ਸੰਸਕਾਰ ਵੀ ਬਦਲ ਸਕਦੇ ਹਾਂ ਅਤੇ ਸਾਡਾ ਆਚਾਰ ਦੇਵੀ ਗੁਣਾਂ ਨਾਲ ਰੰਗੀਜ ਕੇ ਸੱਚ ਆਚਾਰ ਬਣ ਸਕਦਾ ਹੈ। ਸੋ ਸਾਡੇ ਖਿਆਲ ਕਿਉਂਕਿ ਸਾਡੀ ਸੰਗਤ ਉੱਤੇ ਨਿਰਭਰ ਕਰਦੇ ਹਨ, ਸਤਿਗੁਰਾਂ ਨੇ ਸਾਨੂੰ ਸਾਧ ਸੰਗਤ ਕਰਨ ਦਾ ਤਾਕੀਦੀ ਹੁਕਮ ਕੀਤਾ ਹੈ। ਇਹ ਸੰਗਤ ਕਿਵੇਂ? ਗੁਰਬਾਣੀ, ਧਰਮ ਗ੍ਰੰਥਾਂ, ਗੁਰਮੁਖ ਪਿਆਰਿਆਂ, ਬਖਸ਼ੇ ਹੋਏ ਗੁਰਸਿੱਖਾਂ, ਗੁਰਬਾਣੀ ਦਾ ਅਭਿਆਸ ਕਰਨ ਵਾਲਿਆਂ, ਸ਼ਬਦ ਦੀ ਕਮਾਈ ਕਰਨ ਵਾਲਿਆਂ, ਲਿਵ ਵਾਲਿਆਂ, ਰੰਗ ਰੱਤੜਿਆਂ, ਸੰਤ ਮੰਡਲੀ, ਮਰਜੀਵੜਿਆਂ, ਮਾਇਆ ਵਿੱਚ ਉਦਾਸੀ, ਜੀਵਨ ਮੁਕਤ, ਬ੍ਰਹਮ ਗਿਆਨੀ, ਸੰਤ ਸਿਪਾਹੀ ਜਾਂ ਖਾਲਸੇ ਦੀ ਸੰਗਤ ਹੈ, ਇਸੇ ਨੂੰ ਗੁਰਬਾਣੀ ਵਿੱਚ ਸਾਧ ਸੰਗਤ ਕਿਹਾ ਗਿਆ ਹੈ। ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ, ਜੋ ਹਰ ਰਾਤੇ ਸੇ ਜਨ ਪਰਵਾਨ, ਤਿਨਕੀ ਸੰਗਤ ਪਰਮ ਨਿਦਾਨ, ਸਾਸ ਸਾਸ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਐ, ਏਕ ਆਧਾਰ ਨਾਮ ਤਨਮੋਰਾ, ਆਨੰਦ ਨਾਨਕ ਏ ਲਹੀਐ, ਜਿਨ ਹਰ ਧਿਆਇਆ ਤਿਸਨੋ ਸਰਬ ਕਲਿਆਣ ਹੋਏ, ਨਿਤ ਸੰਤ ਜਨਾ ਕੀ ਸੰਗਤ ਜਾਏ ਬਈਐ ਮੂੰਹ ਜੋੜੀਐ, ਹਰ ਕੇ ਸੰਤ ਮਨ ਪ੍ਰੀਤ ਲਗਾਈ, ਜਿਉਂ ਦੇਖੈ ਸਸ ਕਮਲੇ, ਕੋਈ ਆਵੈ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੈ ਆਨੂ ਪਾਓ ਨਾ ਕੋ ਸੂਜੈ ਹਰ ਦਾਸਾਂ ਸਰਣੀ ਪਰ ਰਹਾਂ ਸੋ ਸਾਡੇ ਜੀਵਨ ਨੂੰ ਸਹੀ ਆਤਮਿਕ ਸੇਧ ਵਾਸਤੇ ਪਹਿਲਾ ਹੁਕਮ ਕੀ ਹੈ ਕਰ ਸਾਧ ਸੰਗਤ ਅਤੇ ਦੂਜਾ ਹੁਕਮ ਭੱਜ ਕੇਵਲ ਨਾਮ ਇਹ ਨਾਮ ਦਾ ਭਜਣਾ ਕੀ ਹੈ ਇਹ ਸਿਮਰਨ ਹੈ ਆਰਾਧਨਾ ਹੈ ਧਿਆਉਣਾ ਹੈ ਸਾਸ ਗਿਰਾਸ ਜਪਣਾ ਹੈ ਇਹ ਬਹਿੰਦਿਆਂ ਉੱਠਦਿਆਂ ਧਿਆਉਣਾ ਹੈ ਚਲਤ ਬੈਸਤ ਖਲਿਆਂ ਜਪਣਾ ਹੈ ਸਦਾ ਸਦਾ ਧਿਆਉਣਾ ਹੈ ਪਲ ਪਲ ਨਿਮਕ ਨਿਮਕ ਜਪਣਾ ਹੈ ਭੱਜ ਕੇਵਲ ਨਾਮ ਵਿੱਚ ਲਫਜ਼ ਕੇਵਲ ਮਹੱਤਵਪੂਰਨ ਹੈ ਇਹਦਾ ਮਤਲਬ ਹੈ ਕਿ ਨਾਮ ਜਪਣਾ ਸਾਡੇ ਜੀਵਨ ਦਾ ਨਿਰੋਲ ਅਤੇ ਇੱਕੋ ਇੱਕ ਰੁਝੇਵਾਂ ਹੋਣਾ ਚਾਹੀਦਾ ਹੈ ਇਹਦੇ ਤੋਂ ਇਲਾਵਾ ਦੁਨੀਆਂ ਦੇ ਜੋ ਵੀ ਰੁਝੇਵੇਂ ਹਨ ਉਹ ਅਵਰ ਕਾਜ ਤੇਰੇ ਕਿਤੇ ਨਾ ਕਾਮ ਕਿਹਾ ਗਿਆ ਹੈ ਇਸ ਨੁਕਤੇ ਬਾਬਤ ਬਹੁਤ ਭਰਮ ਅਤੇ ਗਲਤ ਫਹਿਮੀਆਂ ਪਈਆਂ ਹੋਈਆਂ ਹਨ ਸਾਡੇ ਹਿਰਦੇ ਵਿੱਚ ਇੱਕ ਕੇਂਦਰੀ ਨੁਕਤਾ ਜਾਂ ਨਿਸ਼ਚਾ ਹੁੰਦਾ ਹੈ ਇਹਦੇ ਦੁਆਲੇ ਸਾਡੇ ਜੀਵਨ ਦਾ ਚੱਕਰ ਆਪ ਮੁਹਾਰੇ ਘੁੰਮਦਾ ਰਹਿੰਦਾ ਹੈ ਉਸ ਨੁਕਤੇ ਜਾਂ ਆਚਾਰ ਦੀ ਰੰਗਤ ਸਾਡੀ ਹਰ ਕਿਰਿਆ ਯਾਨੀ ਸਾਡੀ ਤੱਕਣੀ ਸਾਡੀ ਸੋਚਣੀ ਸਾਡੀ ਬੋਲੀ ਆਦਿ ਵਿੱਚ ਫੁੱਟ ਫੁੱਟ ਕੇ ਪ੍ਰਗਟ ਹੁੰਦੀ ਰਹਿੰਦੀ ਹੈ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਸਾਡੇ ਆਚਰਨ ਦੀ ਝਲਕ ਦਾ ਬੋਲਬਾਲਾ ਜਾਂ ਪ੍ਰਿਓਰਿਟੀ ਹੁੰਦੀ ਹੈ ਪਹਿਲ ਹੁੰਦੀ ਹੈ ਅਤੇ ਬਾਕੀ ਸਾਰੇ ਖਿਆਲ ਜਾਂ ਕਰਮ ਇਸ ਝਲਕ ਦੇ ਨਾਲ ਰੰਗੇ ਹੋਏ ਹੁੰਦੇ ਹਨ ਉਹ ਦੂਜਾ ਦਰਜਾ ਰੱਖਦੇ ਹਨ ਇਸ ਤਰ੍ਹਾਂ ਸਾਧ ਸੰਗਤ ਦੇ ਆਸਰੇ ਸਿਮਰਨ ਦੁਆਰਾ ਨਾਮ ਦੀ ਰੰਗਣ ਵਿੱਚ ਜੇ ਸਾਡਾ ਜੀਵਨ ਢਲ ਜਾਏ ਤਾਂ ਸਾਡੇ ਜੀਵਨ ਦਾ ਉਹ ਕੇਂਦਰੀ ਨੁਕਤਾ ਕੀ ਹੋਏਗਾ ਨਾਮ ਅਤੇ ਨਾਮ ਦੀ ਰੰਗਣ ਸਾਡੇ ਹਰ ਖਿਆਲ ਸਾਡੀ ਹਰ ਸੋਚਣੀ ਅਤੇ ਸਾਡੀਆਂ ਆਦਤਾਂ ਜਾਂ ਆਚਾਰ ਵਿੱਚ ਝਲਕ ਮਾਰੇਗੀ ਇਸ ਹਾਲਤ ਵਿੱਚ ਨਾਮ ਰੰਗਣ ਸਾਡੇ ਜੀਵਨ ਦਾ ਆਧਾਰ ਅਤੇ ਪਹਿਲ ਬਣ ਜਾਂਦੇ ਹਨ ਅਤੇ ਬਾਕੀ ਸਾਰੇ ਖਿਆਲ ਨਾਮ ਦੀ ਉਸ ਰੰਗਣ ਦੇ ਦੁਆਲੇ ਘੁੰਮਦੇ ਹਨ ਇਸ ਤਰ੍ਹਾਂ ਨਾਮ ਸਿਮਰਨ ਸਾਡੇ ਜੀਵਨ ਦਾ ਆਧਾਰ ਪਹਿਲ ਅਤੇ ਕੇਵਲ ਕਿਰਿਆ ਬਣ ਜਾਂਦਾ ਹੈ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਦੁਨੀਆਂ ਦੇ ਬਾਕੀ ਸਾਰੇ ਕੰਮ ਛੱਡ ਦੇਣੇ ਹਨ ਦੁਨੀਆਂ 'ਚ ਵਿਚਰਦਿਆਂ ਅਸੀਂ ਆਪੋ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਆਪਣੇ ਆਪਣੇ ਸਾਰੇ ਕੰਮ ਆਪਣੀ ਡਿਊਟੀ ਕਰਨੀ ਹੈ ਪਰ ਜ਼ਰੂਰੀ ਨੁਕਤਾ ਹੈ ਕਿ ਅਸੀਂ ਨਾਮ ਸਿਮਰਨ ਨੂੰ ਪਹਿਲ ਦੇਣੀ ਹੈ ਇਹਨੂੰ ਆਪਣੇ ਜੀਵਨ ਦਾ ਕੇਂਦਰੀ ਨੁਕਤਾ ਬਣਾਉਣਾ ਹੈ ਅਤੇ ਬਾਕੀ ਸਾਰੇ ਕੰਮ ਇਸ ਨਾਮ ਦੀ ਰੰਗਣ ਵਿੱਚ ਕਰਨੇ ਹਨ ਅਮਲੀ ਤੌਰ 'ਤੇ ਅਸੀਂ ਇਸ ਇਲਾਹੀ ਹੁਕਮ ਦੇ ਐਨ ਉਲਟ ਆਪਣੇ ਮਾਇਕੀ ਜੀਵਨ ਨੂੰ ਪਹਿਲ ਦਿੱਤੀ ਹੋਈ ਹੈ ਅਤੇ ਇਹਦੀ ਰੰਗਣ ਵਿੱਚ ਰੰਗੀਜ ਕੇ ਅਸੀਂ ਸਾਰੇ ਕੰਮ ਕਰਦੇ ਹਾਂ ਇੱਥੋਂ ਤੱਕ ਕਿ ਪਰਮਾਰਥ ਜਾਂ ਗੁਰਬਾਣੀ ਨੂੰ ਵੀ ਅਸੀਂ ਆਪਣੀ ਮਾਇਕੀ ਰੰਗਣ ਨਾਲ ਪਰਖਦੇ ਅਤੇ ਢਾਲਦੇ ਹਾਂ ਇਸ ਤਰ੍ਹਾਂ ਅਸੀਂ ਮਾਇਕੀ ਪੱਖ ਨੂੰ ਪਹਿਲ ਦਿੱਤੀ ਹੋਈ ਹੈ ਅਤੇ ਪਰਮਾਰਥ ਨੂੰ ਐਵੇਂ ਉੱਪਰਾ ਜਿਹਾ ਬਣਾ ਕੇ ਇਹਦੇ ਉੱਤੇ ਵੀ ਮਾਇਕੀ ਰੰਗਣ ਚਾੜੀ ਹੋਈ ਹੈ ਜਿਹਦਾ ਨਤੀਜਾ ਸਾਡੇ ਧਾਰਮਿਕ ਜੀਵਨ ਵਿੱਚ ਪ੍ਰਤੱਖ ਦਿਸਦਾ ਹੈ ਇਸੇ ਭੁਲੇਖੇ ਅਤੇ ਗਲਤ ਅਕੀਦੇ ਤੋਂ ਬਚਾਉਣ ਲਈ ਗੁਰਬਾਣੀ ਸਾਨੂੰ ਬਾਰ ਬਾਰ ਤਾੜਨਾ ਕਰਦੀ ਹੈ ਕਰਮ ਕਾਂਡ ਬਹੁ ਕਰੇ ਆਚਾਰ ਬਿਨ ਨਾਵੇਂ ਤ੍ਰਿਗ ਤ੍ਰਿਗ ਅਹੰਕਾਰ ਆਨ ਆਚਾਰ ਵਿਵਹਾਰ ਹੈ ਜੇਤੇ ਬਿਰਨ ਹਰ ਸਿਮਰਨ ਫੋਕ ਮਨਮੁਖ ਕਾਏ ਬਾਦ ਆਚਾਰ ਬਹੁ ਕਰਮ ਦ੍ਰਿੜਾਵੇ ਨਾਮ ਵਿਸਾਰ ਬਿਨ ਸ਼ਬਦੈ ਆਚਾਰ ਨਾ ਕਿਨਹੀ ਪਾਇਆ ਨਾਮ ਬਿਨਾ ਕੈਸੇ ਆਚਾਰ ਸੋ ਇਹਦਾ ਨਿਚੋੜ ਕੀ ਹੈ ਕਿ ਨਾਮ ਸਿਮਰਨ ਤੋਂ ਬਗੈਰ ਸਾਡੇ ਸਾਰੇ ਖਿਆਲ ਕਰਮ ਅਤੇ ਆਚਾਰ ਅਧੂਰੇ ਹਨ ਫੋਕੇ ਹਨ ਗਲਤ ਹਾਨੀਕਾਰਕ ਅਤੇ ਦੁਖਦਾਈ ਹੋ ਸਕਦੇ ਹਨ ਇਸ ਕਰਕੇ ਸਾਡੇ ਸਾਰੇ ਕਰਮ ਧਰਮ ਵੀ ਅਜਾਈ ਚਲੇ ਜਾਂਦੇ ਹਨ ਅਤੇ ਸਾਡਾ ਜੀਵਨ ਮਾਇਕੀ ਭਰਮ ਭੁਲਾਵੇ ਵਿੱਚ ਬਿਰਥਾ ਜਾਂਦਾ ਹੈ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਨਾਮ ਸੰਗ ਮਨਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਪਿਛਲੇ ਜ਼ਮਾਨੇ ਵਿੱਚ ਜਨਤਾ ਨੂੰ ਉਚੇਰੀ ਚੰਗੇਰੀ ਜੀਵਨ ਸੇਧ ਦੀ ਕਦਰ ਕੀਮਤ ਹੁੰਦੀ ਸੀ। ਇਹਦੇ ਨਾਲ ਉਹਨਾਂ ਦਾ ਇਖਲਾਕ ਜਾਂ ਆਚਾਰ ਉੱਚਾ ਸੁੱਚਾ ਹੁੰਦਾ ਸੀ। ਇਸ ਉੱਚੇ ਸੁੱਚੇ ਇਖਲਾਕ ਨੂੰ ਕਾਇਮ ਰੱਖਣ ਲਈ ਉਹਨਾਂ ਵਿੱਚ ਸਵੈ ਸੰਜਮ ਇੱਕ ਡਿਸਿਪਲਨ ਹੁੰਦਾ ਸੀ। ਇਹਦੇ ਕਰਕੇ ਉਹਨਾਂ ਨੂੰ ਨਿੱਜੀ, ਖਾਨਦਾਨੀ ਅਤੇ ਕੌਮੀ ਇਖਲਾਕ ਜਾਂ ਆਚਾਰ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਲਈ ਬੇਅੰਤ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ ਸੀ। ਉਹ ਵੀ ਉਹ ਹੱਸ ਹੱਸ ਕੇ ਕਰਦੇ ਸੀ। ਅੱਜ ਕੱਲ੍ਹ ਸਾਡੇ ਜੀਵਨ ਵਿੱਚ ਮਾਇਆ ਦਾ ਇੰਨਾ ਗਹਿਰਾ ਜਾਂ ਡੂੰਘਾ ਅਸਰ ਹੋ ਗਿਆ ਹੈ ਕਿ ਸਾਡੀ ਹਉਮੈ ਅਤ ਸੂਖਮ ਅਤੇ ਦਾਮਨਿਕ ਹੋ ਗਈ ਹੈ। ਇਹਦੇ ਨਾਲ ਸਾਡੇ ਜੀਵਨ ਵਿੱਚ ਮੈਂ ਮੇਰੀ ਖੁਦਗਰਜ਼ੀ ਜਾਂ ਨਿੱਜੀ ਸਵਾਰਥ ਦਾ ਵਰਤ ਵਰਤਾਰਾ ਅਤੇ ਬੋਲਬਾਲਾ ਹੈ। ਇਹਦੀ ਵਜ੍ਹਾ ਨਾਲ ਸਾਡੀ ਹੋਂਧਾਰੀ ਸ਼ਖਸੀਅਤ ਸਾਡੇ ਜੀਵਨ ਦਾ ਕੇਂਦਰ ਬਣ ਗਈ ਹੈ। ਨਾਮ ਦੀ ਥਾਂ ਸਾਡੀ ਹੋਮੇ ਭਰੀ ਸ਼ਖਸੀਅਤ ਸਾਡੇ ਜੀਵਨ ਦਾ ਕੇਂਦਰ ਬਣ ਗਈ ਹੈ ਅਤੇ ਦਿਨ ਰਾਤ ਅਸੀਂ ਆਪਣੀ ਮੈਂ ਮੇਰੀ ਦੇ ਧੁਰੇ ਦੁਆਲੇ ਹੀ ਘੁੰਮਦੇ ਅਤੇ ਕਰਮ ਕਰਦੇ ਹਾਂ। ਇਸ ਹੋਂਧਾਰੀ ਸ਼ਖਸੀਅਤ ਨੂੰ ਪਾਲਣਾ ਪੋਸਣਾ ਇਹ ਸਾਡੀ ਜੀਵਨ ਸੇਧ ਬਣ ਗਈ ਹੈ। ਇਹਦੀ ਪ੍ਰਵਿਰਤੀ ਲਈ ਸਰੀਰਕ ਅਤੇ ਮਾਨਸਿਕ ਸੰਜਮ ਡਿਸਿਪਲਨ, ਉੱਚੇ ਸੁੱਚੇ ਜੀਵਨ ਮਿਆਰ, ਇਖਲਾਕ ਜਾਂ ਆਚਾਰ ਨੂੰ ਅੱਖਾਂ ਤੋਂ ਲਾਂਭੇ ਕਰਕੇ ਭੁਲਾ ਕੇ ਅਸੀਂ ਆਪਣੀ ਹੋਮੇ ਵੜੀ ਸ਼ਖਸੀਅਤ ਨੂੰ ਪਾਲਣਾ ਪੋਸਣਾ ਆਪਣੇ ਜੀਵਨ ਦਾ ਆਧਾਰ ਬਣਾ ਦਿੱਤਾ ਹੈ। ਝੂਠੀ ਮਾਇਆ ਇਹ ਸਾਡਾ ਰੱਬ ਹੈ, ਸਾਡਾ ਧਰਮ ਹੈ, ਸਾਡਾ ਇਖਲਾਕ ਹੈ, ਸਾਡਾ ਆਚਾਰ ਹੈ, ਸਾਡਾ ਜੀਵਨ ਬਣ ਚੁੱਕੀ ਹੈ। ਇਹਦੀ ਵਜ੍ਹਾ ਨਾਲ ਹੋਮੇ ਵੇੜੀ ਮੈਂ ਮੇਰੀ ਦਾ ਵਰਤ ਵਰਤਾਰਾ ਹੈ ਅਤੇ ਦੁਨੀਆਂ ਵਿੱਚ ਵੀ ਹਰ ਜਗ੍ਹਾ ਖੁਦਗਰਜ਼ੀ, ਖੋਆ ਖਾਈ, ਲੁੱਟ ਖਸੁੱਟ, ਰਿਸ਼ਵਤਖੋਰੀ, ਧੋਖੇਬਾਜ਼ੀ, ਝੂਠ, ਫਰੇਬ, ਈਰਖਾ, ਦਵੈਤ, ਵੈਰ ਵਿਰੋਧ, ਲੜਾਈਆਂ ਅਤੇ ਜ਼ੁਲਮ ਦਾ ਵਰਤ ਵਰਤਾਰਾ ਹੋ ਰਿਹਾ ਹੈ। ਕਲਯੁੱਗ ਵਿੱਚ ਮਾਨਸਿਕ ਸੰਜਮ, ਇਖਲਾਕ ਜਾਂ ਸੱਚੇ ਆਚਾਰ ਦੀ ਬਜਾਏ ਸਾਡੀ ਮੈਂ ਮੇਰੀ ਦੀ ਹੋਂਧਾਰੀ ਸ਼ਖਸੀਅਤ ਨੂੰ ਹਰ ਜਾਇਜ਼ ਨਜਾਇਜ਼ ਤਰੀਕੇ ਨਾਲ ਪਾਲਣਾ ਪੋਸਣਾ ਸਾਡਾ ਆਚਾਰ ਬਣ ਚੁੱਕਾ ਹੈ। ਗੁਰਬਾਣੀ ਵਿੱਚ ਸਾਡੀ ਇਸ ਅਧੋਗਤੀ ਬਾਬਤ ਇਉਂ ਤਾੜਨਾ ਕੀਤੀ ਗਈ ਹੈ, ਝੂਠੀ ਦੁਨੀਆ ਲੱਗ ਨਾ ਆਪ ਵੰਜਾਈ ਹੈ, ਐਸੇ ਸੱਚੇ ਸੁੱਚੇ ਅਤੇ ਆਚਾਰ ਤੋਂ ਹੀਣ ਘੋਰ ਕਲਯੁੱਗ ਵਿੱਚ ਵੀ ਜਿਨ੍ਹਾਂ ਗੁਰਮੁਖ ਜਨਾਂ ਨੇ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਗੁਰਬਾਣੀ ਅਤੇ ਸਤਸੰਗ ਦੀ ਸ਼ਰਨ ਲਈ ਹੈ, ਉਹਨਾਂ ਨੂੰ ਗੁਰਮੁਖ ਸੁੱਖ ਫਲ ਸਾਧ ਸੰਗ ਮਾਇਆ ਅੰਦਰ ਕਰਨ ਉਦਾਸੀ ਕਿਹਾ ਗਿਆ ਹੈ। ਐਸੇ ਗੁਰਬਾਣੀ ਦੇ ਸੱਚੇ ਸੁੱਚੇ ਆਤਮਿਕ ਰੰਗਤ ਦੇ ਆਚਾਰੀ ਜਾਂ ਗੁਰਮੁਖ ਜਨ ਕੋਈ ਵਿਰਲੇ ਹੁੰਦੇ ਹਨ। ਜਗ ਗਿਆਨੀ ਵਿਰਲਾ ਆਚਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੇ ਗੁਰਬਾਣੀ ਵਿਚਾਰ ਦੇ ਲੇਖਾਂ ਵਿੱਚੋਂ 11 ਨੰਬਰ ਲੇਖ ਆਚਾਰ, ਸੱਚੋਂ ਉਰੇ ਸਭ ਕੋ ਉੱਪਰ ਸੱਚਾ ਚਾਰ, ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।